आप सत किया सब सत तिस प्रभ ते सगली उत्पत।
सारे कारण आखो सतनाम श्री वाहे। एक बार फिर आखो सतनाम श्री वाहे। सत शब्द समझन जैसा है, सत सत दा अर्थ है निचोड़, ओ अकाल पुरख वाहिगुरु जिस दी गल साहिब सतगुरु सच्चे पातशाह गुरु अर्जन देव जी महाराज पावन बाणी विच कह रहे ने, वो तमाम वेदा शास्त्रां सिमरतियां दा निचोड़ है। सत वो त्रै काल सच है, उसनों कोई झुठला नहीं सकता, झूठा नहीं कर सकता, झूठा कह नहीं सकता। जो उसने पैदा किया है वो भी सत है, क्योंकि उसका पैदा किया कुछ मिटदा नहीं है, उसकी रूपरेखा बदल जाएगी, मिटेगा कुछ नहीं। उन्हें दरख्त पैदा किए ने, असी ऐसा देख रहे हाँ कि पतझड़ के दिनों में पत्ते गिर जाते हैं, ते असी तो यही सोचांगे कि कुछ मिट गया है, क्योंकि पत्ते गिर गए, दरखत की वैसी हरियावल नहीं रही। ते एक दिन वही पत्ते मिट्टी का रूप बन जाएंगे, पर की असी कदे ऐसा सोचा है कि ओही पत्ते तो हैं जेड़े दरखत के मुढ़ विच रह के मिट्टी का रूप धारण करके फिर दरखत दी जड़ां दे अंदर चले गए, नवा रूप लैके फिर उभार आउणगे। कुछ मिटदा नहीं है उसका बिना बनाया, जो बनाया उसने किसी विच मिटाण की कोई शक्ति भी नहीं है। शरीरां नूं असी देखदे हाँ, असी सोचांगे शायद मिट गए ने शरीर, पर नहीं, मिटदा है ही नहीं, उसने मौत पैदा ही नहीं की। शरीर मिटदे थोड़ा ने, पांच तत्तां दे रचे शरीर जिस नूं तुसी मौत कहिंदे हो, जदों इह साह दी ढेरी हो जांदे ने तो तत् तत्तां च मिल जाते ने, मरदा कुछ नहीं है। आप पिछे सरवण करके आए हो, न किस जन्म है न किस मर है, वो सत है। तुसी उस दे पैदा किते करेत दे कण नूं भी मिटा नहीं सकोगे, तुहाडे च कोई शक्ति नहीं कि उसने जो बनाया है उसनूं मिटा दिओ, अपने ढंग नाल उसकी रूपरेखा बदल सकते हो, मिटा नहीं सकते, क्योंकि वो आप सत है, और उसने जो पैदा किया है वो भी सत है। ਝੂਠ ਕੀ ਹੈ? ਜੋ ਦਿਸਦਾ ਹੈ। ਦ੍ਰਿਸ਼ਟ ਮਾਨ ਹੈ ਸਗਲ ਮਥੇ ਨਾਮ। ਤੱਤ ਉਸਦੇ ਪੈਦਾ ਕੀਤੇ ਤੱਤਾਂ ਨੂੰ ਦੇਖਦੇ ਹੋ ਨਾ ਤੁਸੀਂ, ਪਾਣੀ ਕਦੇ ਮਿਟਿਆ ਹੈ? ਅਗਨੀ ਕਦੇ ਮਿੱਟੀ ਹੈ? ਮਿੱਟੀ ਕਦੇ ਮਿੱਟੀ ਹੈ? ਹਵਾ ਕਦੇ ਮਿੱਟੀ ਨਹੀਂ? ਆਕਾਸ਼ ਕਦੇ ਮਿੱਟਦਾ ਨਹੀਂ? ਪਰ ਉਹ ਇਹਨਾਂ ਤੱਤਾਂ 'ਚ ਰਚਨਾ ਕਰਦਾ ਹੈ, ਫਿਰ ਤੱਤ ਤੱਤਾਂ 'ਚ ਅਭੇਦ ਹੋ ਜਾਂਦੇ ਨੇ। ਪਵਨ ਮਾਹ ਪਵਨ ਸਮਾਇਆ, ਜੋਤੀ ਮਾਹ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ। ਤੱਤ ਤੱਤਾਂ 'ਚ ਮਿਲ ਜਾਂਦੇ ਨੇ, ਕੁਝ ਮਿੱਟਦਾ ਨਹੀਂ ਹੈ, ਕਿਉਂਕਿ ਉਹ ਸੱਤ ਹੈ, ਉਹ ਤ੍ਰੈ ਕਾਲ ਸੱਤ ਹੈ। ਸੱਤ ਸੀ, ਸੱਤ ਹੈ, ਸੱਤ ਰਹੇਗਾ। ਲੋੜ ਉਸ ਸੱਤ ਤੱਕ ਪਹੁੰਚਣ ਦੀ, ਉਸ ਸੱਤ ਵਿੱਚ ਸਮਾ ਜਾਣ ਦੀ, ਉਸ ਸੱਤ ਨੂੰ ਜਾਣ ਲੈਣ ਦੀ ਹੈ। ਜਿਸ ਰਸਤੇ 'ਤੇ ਅਸੀਂ ਤੁਰਦੇ ਨੇ, ਲੋੜ ਹੈ ਉਸ ਸੱਤ ਨੂੰ ਖੋਜਿਆ ਜਾਏ। ਪਰ ਤਾਂ ਖੋਜ ਪਾਓਗੇ ਨਾ ਜੇ ਉਸ ਸੱਤ ਨਾਲ ਸਾਂਝ ਪਾਓਗੇ, ਜੇ ਉਸਨੂੰ ਖੋਜਣ ਲਈ ਉਤਾਵਲੇ ਹੋ ਜਾਓਗੇ, ਜੇ ਉਸਨੂੰ ਖੋਜਣ ਲਈ ਆਪਣਾ ਆਪਾ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਓਗੇ। ਉਸਨੂੰ ਤਾਂ ਖੋਜ ਪਾਓਗੇ ਜੇ ਆਪ ਮਿੱਟ ਜਾਓਗੇ, ਕਿਉਂਕਿ ਜੋ ਉੱਪਰ ਉੱਪਰ ਹੈ ਇਹ ਤਾਂ ਖੋਲ ਹੈ। ਖੋਲ ਟੁੱਟ ਜਾਂਦਾ ਹੈ, ਫਿਰ ਉਹ ਸੱਤ ਅੰਦਰੋਂ ਪ੍ਰਗਟ ਹੁੰਦਾ ਹੈ। ਬੀਜਾਂ ਦੇ ਖੋਲ ਟੁੱਟ ਕੇ ਅੰਦਰੋਂ ਜੋ ਦਰਖਤ ਹੈ, ਸੱਤ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਇਵੇਂ ਜਦੋਂ ਇਹ ਸਾਰਾ ਖੋਲ ਟੁੱਟੇਗਾ, ਉਦੋਂ ਅੰਦਰੋਂ ਸੱਤ ਪ੍ਰਗਟ ਹੋਏਗਾ। ਬਾਣੀ ਨੇ ਐਵੇਂ ਨਹੀਂ ਕਿਹਾ ਮੂਹੇ ਬਿਨ ਜੀਵਨ ਨਾਹੀਂ, ਸਦ ਜੀਵਨ ਭਲੋ ਕਹਾ ਹੀ, ਮੂਹੇ ਬਿਨ ਜੀਵਨ ਨਾਹੀਂ। ਮਿੱਟਣਾ ਪੈਗਾ, ਮਿੱਟ ਕੇ ਹੀ ਜੀਵਨ ਪ੍ਰਾਪਤ ਕਰ ਸਕੋਗੇ, ਜੇ ਮਿੱਟੇ ਨਹੀਂ ਫਿਰ ਜੀਵਨ ਵੀ ਨਹੀਂ। ਯਾਦ ਰੱਖਿਓ, ਜੋ ਮਿੱਟਦਾ ਹੈ ਉਹ ਵੀ ਤੁਹਾਡੀ ਦ੍ਰਿਸ਼ਟੀ ਨਹੀਂ ਆਉਂਦਾ, ਕਿਉਂਕਿ ਬਹੁਤ ਗਹਿਰੇ ਤਲ 'ਤੇ ਜਾ ਕੇ ਜੋ ਮਿੱਟਦਾ ਹੈ ਉਹ ਤੁਹਾਡੇ ਪਾਸੋਂ ਖੋ ਜਾਂਦਾ ਹੈ। ਤੁਸੀਂ ਕਹਿੰਦੇ ਮਿੱਟ ਗਿਆ, ਸਹੀ ਮਾਨੇ ਵਿੱਚ ਮਿੱਟਦਾ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਦਾ ਪੈਦਾ ਕੀਤਾ ਹੋਇਆ ਸਭ ਕੁਝ ਸੱਤ ਹੈ। ਆਪ ਸੱਤ ਕੀ ਆ ਸਭ ਸੱਤ, ਕਿਉਂਕਿ ਉਹ ਆਪ ਸੱਤ ਹੈ, ਉਸਨੇ ਜੋ ਪੈਦਾ ਕੀਤਾ ਹੈ ਉਹ ਵੀ ਸੱਤ ਹੈ। ਹੁਣ ਉਸਨੇ ਮਨੁੱਖ ਪੈਦਾ ਕੀਤੇ ਨੇ, ਪਰ ਤੁਸੀਂ ਜਾਣਦੇ ਹੋ ਮਨੁੱਖ ਕੌਣ ਹੈ? ਤੁਸੀਂ ਬਾਹਰਲੇ ਪਿੰਜਰੇ ਨੂੰ ਜਾਣਦੇ ਹੋ, ਮਨੁੱਖ ਨੂੰ ਨਹੀਂ। ਮਨੁੱਖ ਤਾਂ ਇਸ ਪਿੰਜਰੇ ਦੇ ਵਿੱਚ ਵੱਸਦਾ ਹੈ। ਮਨੁੱਖ ਤਾਂ ਉਹ ਹੈ ਜੋ ਬੋਲਦਾ ਹੈ, ਜੋ ਸੁਣਦਾ ਹੈ, ਜੋ ਦੇਖਦਾ ਹੈ। ਇਹ ਉੱਪਰਲਾ ਖੋਲ ਮਨੁੱਖ ਨਹੀਂ। ਖੋਲ ਟੁੱਟ ਜਾਏਗਾ, ਮਨੁੱਖ ਫਿਰ ਵੀ ਸਲਾਮਤ ਰਹੇਗਾ, ਕਿਉਂਕਿ ਮਨੁੱਖ ਸੱਤ ਹੈ। ਐਵੇਂ ਬਾਣੀ ਨੇ ਬਚਨ ਨਹੀਂ ਕਹੇ ਕਿ ਮਾਟੀ ਕੇ ਹਮ ਪੁੱਤਰੇ ਮਾਨਸ ਰੱਖ ਨਾਓ। ਸਰੀਰ ਮਿੱਟੀ ਦਾ ਪੁਤਲਾ ਹੈ, ਇਹਦਾ ਨਾਮ ਮਨੁੱਖ ਰੱਖ ਦਿੱਤਾ, ਪਰ ਸਹੀ ਮਾਨਿਆਂ ਵਿੱਚ ਸਰੀਰ ਮਨੁੱਖ ਨਹੀਂ ਹੈ। ਸਰੀਰ ਤਾਂ ਚਾਰ ਦਿਵਸ ਕੇ ਪਾਹ ਨੇ, ਬੜ ਬੜ ਰੂੰਦ ਹਿਠਾਓ, ਚਾਰ ਦਿਨ ਦਾ ਪ੍ਰਾਹੁਣਾ ਹੈ, ਕਦੇ ਨਹੀਂ ਸੀ, ਹੁਣ ਦੇਖਣ ਵਿੱਚ ਆ ਗਿਆ, ਫਿਰ ਇੱਕ ਦਿਨ ਆਏਗਾ, ਨਹੀਂ ਦਿਸੇਗਾ। ਪਰ ਉਹ ਮਨੁੱਖ ਤਾਂ ਸਲਾਮਤ ਹੈ। ਇਸ ਸਰੀਰ ਵਿੱਚ ਆਉਣ ਤੋਂ ਪਹਿਲਾਂ ਵੀ ਉਹ ਸੀ, ਹੁਣ ਇਸ ਸਰੀਰ ਵਿੱਚ ਵੀ ਮੌਜੂਦ ਹੈ। ਸਰੀਰ ਮਿਟੇਗਾ, ਉਹ ਫਿਰ ਵੀ ਮੌਜੂਦ ਰਹੇਗਾ, क्योंकि वह सलामत है, सच है। गुरु साहब ने बचन कहे ने ना पावन बाणी विच के तू सदा सलामत निरंकार, वह सदा सलामत है। वह सच नू कोई मिटा नहीं सकता, वह सच नू कोई छेद नहीं सकता, कोई शास्त्र नाल कट नहीं सकता, ना उनू अग सड़ सकती है, ना उनू पवन उड़ा सकती है। बाणी च ऐसा जिक्र आया है, अग्न न दह पवन नहीं मगन, तस्कर नेड़ न आवे, राम नाम धन कर संचौनी, सो धन कतह न जावे। वो धन की है, हमरा धन माधो गोविंद तरणी थर, यह सार धन कही है, जो सुख प्रभ गोविंद की सेवा, सो सुख राज न लही है। जेड़ा सुख उस नाल जुड़न विच है सत नाल, वो राज विच भी नहीं है। जे राज विच वो सुख ना, ते पर्थरी वर्गे राजे भिखारियां दा जीवन बतीत ना कर दे, जनक वर्गे राजे राज छड़न लई तैयार हो गए कि नहीं राज विच सुख नहीं। साहिब सतगुरु सच्चे पातशाह कहते ने वो आप सत है। सत नु खोजने लई याद रखियो तुहाडी खोज उल्टी है, तुसी बाहर पहला तुरदे हो, जिस नु बाहर देखते हो वह नाशवान है। अर तुसी पढ़ के आए हो पिछे मिथ्या तन थन कुटा में समाया, मिथ्या होमे ममता माया, मिथ्या राज जोबन धन माल, मिथ्या काम क्रोध विकराल, ये तो मिथ्या है। इस मिथ्या को मिथ्या तुहानू दिसेगा, सत खो जाएगा। अगर सत नू खोजना है तो गुरु तो सेध लेनी पेगी, गुरु तो पूछना पेगा कि ऐ सतगुरु जिस सत की गल आप करते हो वो कितने है। अब गुरु पुकारेगा कहेगा भाई तेरे ही अंदर है। बाणी विच ऐसे अनेक बचन तुसी पढ़ते हो जिस विच सतगुरु कहना निरंकार अंदर बसदा है। बाणी च जिक्र आया कट कट में हर जू बसै, संतन कहो पुकार, वो तुहाडे अंदर बसदा है। हुण तुहानू अपनी खोज का रुख बदलना पेगा, ऐसा नहीं कि बार पहला खोज पाओ। हुण अपनी बिरती नू अंतरमुख करो, अखां बंद करो, यही सवाल करी जाओ कि ओ ईश्वर जो मेरे अंदर है वह कित्थे है। इहदे विच जो मिटन वाला मिलेगा वह ईश्वर नहीं है, यह सिर मिट जाएगा, हाथ मिट जाएंगे, अखां मिट जाएंगी, रसना मिट जाएगी, सरवण भी मिट जाएंगे, पैर मिट जाएंगे, पूरे का पूरा शरीर मिट जाएगा, ईश्वर नहीं है। इस विच खोजना पेगा कि फिर वो सत कित्थे है, की है। याद रखियो जो बचना राही प्रगट हुंदा है वह सत है, बोलदा है सुनदा है, शब्द निरंकार तुहाडे तक पहुंच रहा है। पर जो मैं शब्द कह रहा हूं इन्हां दा आकार तो कोई नहीं, तुसी सुन भी रहे हो, तुसी समझ भी रहे हो, तुसी उहदे विच मगन भी हो रहे हो, पर उन्हां शब्दां दा कोई आकार नहीं, वो निराकार नहीं। निराकार शब्द ब्रह्म है। तुसी मेरे वल तक रहे हो, मैं तुहाडे वल देख रहा हाँ, अखां दा आकार है, पर जिहड़ी लाइट तुहाडे ते मेरे दरम्यान पहुंच रही है उसका कोई आकार नहीं। रसना नाल बोलदे हो, शब्द का कोई आकार नहीं। कन्नां नाल सुनदे हो, जो सुनिया जा रहा है उसका कोई आकार नहीं। सोचो उस सत नु खोजने लई अपने अंदर जाओ, जिसका आकार नहीं, जिस बारे गुरु कह रहे चकर चेहन अर बरन जात अर पात नहन जेह, रूप रंग अर रेख पेख को कह न सकत के, जिसका कोई रूप रंग नहीं, जिसका कोई आकार नहीं, उसनु खोजने लई अपने अंदर जाओ। ओही अनंत शक्तियां दा मालक है, जिन्नी देर तक वो तुहाडे अंदर है उन्नी देर तक इस शरीर की पुछ पड़ताल है, उन्नी देर तक यह किसे दा पिता है, किसे दा भरा है, किसे दा मित्र है, किसे दा चाचा ताया है। जदों वो अंदरों निकल गया फिर यह किसे दा भरा नहीं, शरीर तो फिर भी होगा, हुण कोई इहदे नाल मित्रता ही नहीं करेगा, बल्कि इनू मुर्दा कहणगे, मुर्दा मर गया, क्योंकि वह जेड़ा अंदर बैठा सी वो अंदरों चलिया गया। बाणी च बचन आया, बजावन हारो कहां गयो, जिन एहो मंदर कीना, साखी शब्द सुरत नहीं उपजै, खिंच तेज सब लीना। हुण ना सिख्या सुनेगी, ना सुरत नाल सुन सकोगे, ना जबान चो कोई शब्द कह सकोगे, क्योंकि उन्हें अपना तेज खिंच लिया है। सर्वनन विकल भय संग तेरे, जेड़े कन कदे नित बचन सुनते सन अज नहीं सुन सकते, क्योंकि वह कम करने वाला अंदरों चलिया गया, जेड़ा सोचता सी वह चलिया गया। ओही है सत, वो सत कदे मिटदा नहीं, वो हमेशा तुहाडे नाल रहा है, नाल है, नाल रहेगा। पर अफसोस तो इस गल का है कि एक ही सेज ते पए हो पर मिलाप नहीं है। बाणी ने बचन कहे एक सेज बिशी तन कंता, तन सोती पर सद जागनता, वो ईश्वर जाग रहा है ते जीव रूपी स्त्री सो रही है। इस करके सुते ते जागदे तो कोई मेल नहीं, जागना पेगा इसनों भी, ते मोह दी मैली नींद विच सो गई, हंकार ने इसनों सवा दिता, अग्ञानता ने इसनों सवा दिता। हुण अग्ञान लाए सवा लिया, गुर ज्ञान लाए जगावे गो, गुरु दे ज्ञान नाल जुड़ोगे फिर जागोगे। गुरु पुकार के बाणी च कहिंदा जाग ले हो रे मना, जाग ले हो कहां गाफल सोया, जाग। जो जागदे ने उन्हां दा घर बच जांदा है, जो सौ जांदे ने वो लुटे जांदे। सतगुरु पातशाह कहिंदे तेरे इस घर विच पहरेदार भी ने पर उन्हां दा भरोसा ही नहीं रहा, पंच पहरुआ दर में रहते तिनका नहीं पतिया रहा। तेरिया कामनावां राम वल जानिया सन, उस संसार वल तुर पई, काम ही हो गया। तेरे मोह ने प्रेम न धारण करना सी पर प्रेम बन नहीं सकिया, मोह ही रह गया। तेरा लालच तो इस गल का होना चाहिए सी कि मेरा मनुखा जन्म है, कदों मुक जाए कोई पता नहीं, इसलिए मैनू सिमरन करना चाहिए है, पर तू नहीं किया, तू पुत्रां धीआं नाल मोह पार लिया, उन्होंने सच समझ के बैठ गया मेरे ने, कहत कबीर कोई नहीं तेरा, सोचना पे। तेनू हमें हंकार आ गया, मन तो तेनू गुरु ते करना चाहिदा सी, मन तो तेनू निरंकार ते करना चाहिदा सी जिसने तेनू पैदा किया है, ਪਰ ਤੈਨੂੰ ਤਾਂ ਧਨ ਤੇ ਹੋ ਗਿਆ, ਪਦਾਰਥਾਂ ਤੇ ਹੋ ਗਿਆ, ਅਨੇਕ ਸੁੱਖਾਂ ਦਾ ਮਾਣ ਤੂੰ ਕਰਨ ਲੱਗ ਪਿਆ, ਤੈਨੂੰ ਆਪਣੇ ਇਸ ਮਿੱਟੀ ਦੇ ਸਰੀਰ ਤੇ ਮਾਣ ਹੋ ਗਿਆ, ਆਪਣੇ ਰੂਪ ਤੇ ਮਾਣ, ਚਮੜੇ ਤੇ ਮਾਣ ਕਰਨ ਲੱਗ ਪਿਆ। ਇਹ ਮਾਣ ਮਿੱਟ ਜਾਏਗਾ। ਇਸ ਮਾਨ ਨੇ ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਡੋਬ ਦਿੱਤਾ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਪਰ ਕਿੰਨੀ ਅਜੀਬ ਗੱਲ, ਤੂੰ ਗੁਰੂ ਦੀ ਗੱਲ ਸੁਣਨ ਵੱਲ ਧਿਆਨ ਹੀ ਨਹੀਂ ਦਿੰਦਾ, ਸੱਤ ਵੱਲ ਖੋਜ। ਬਦਲੀ ਕਰਨੀ ਪਏਗੀ ਦਿਸ਼ਾ, ਮੁੜਨਾ ਪਏਗਾ ਉਸ ਪਾਸਿਓਂ ਜਿਸ ਪਾਸੇ ਜਾ ਰਹੇ। ਸੰਸਾਰ ਉਸਦਾ ਰਸਤਾ ਨਹੀਂ ਹੈ, ਉਸਦਾ ਰਸਤਾ ਤਾਂ ਸੰਸਾਰ ਤੋਂ ਅਲੱਗ ਜਾਂਦਾ। ਸੰਸਾਰ ਦਾ ਰਸਤਾ, ਪੰਡਿਤ ਦਾ ਰਸਤਾ ਤਾਂ ਹੈ, ਵਿਦਵਾਨਾਂ ਦਾ ਰਸਤਾ ਤਾਂ ਹੈ, ਨਿਰੰਕਾਰ ਦਾ ਰਸਤਾ ਨਹੀਂ। ਕਿਉਂਕਿ ਸੰਸਾਰ ਦਾ ਰਸਤਾ ਤਾਂ ਗਿਣਤੀ ਦਾ ਰਸਤਾ ਹੈ, ਗਿਣਤੀ ਵਿੱਚ ਤੁਸੀਂ ਦਿਨ ਰਾਤ ਚਲੇ ਫਿਰਦੇ ਹੋ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਦਾ ਰਸਤਾ ਤਾਂ ਗਿਣਤੀ ਤੋਂ ਪਰੇ ਹੈ। ਉਸ ਨਾਲ ਕੋਈ ਗਿਣਤੀ ਕਰੇਗਾ, ਸਾਹਿਬ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸਕਾ ਗਇਆ, ਉਹਦੇ ਨਾਲ ਕੀ ਗਿਣਤੀ ਰੱਖੋਗੇ? ਉਸ ਤੋਂ ਤੁਸੀਂ ਲੈਣਾ ਹੀ ਹੈ, ਦੇਣਾ ਤਾਂ ਕੁਝ ਨਹੀਂ, ਤੇ ਜੀ ਤੋਂ ਹਮੇਸ਼ਾ ਲੈਣਾ ਹੈ, ਉਸ ਨਾਲ ਕੀ ਗਿਣਤੀ ਕਰੋਗੇ? ਜੇ ਗਿਣਤੀ ਵਿੱਚ ਪੈ ਜਾਓਗੇ, ਲੋਕ ਤੇ ਪ੍ਰਲੋਕ ਦੋਵੇਂ ਚਲੇ ਜਾਣਗੇ। ਬਾਣੀ ਨੇ ਬਚਨ ਕਹੇ, ਸਾਹਿਬ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਤਿਸਕਾ ਗਇਆ, ਨਿਤ ਚਹੀਆ ਪਾਏ ਝੱਗੂ ਸੁੱਟੇ, ਚਖਦਾ ਚਖਦਾ ਝੜ ਪਿਆ, ਨਿਤ ਉਪਾਵ ਕਰੇ ਮਾਇਆ ਧਨ ਕਾਰਨ, ਅਗਲਾ ਧਨ ਵੀ ਉੱਡ ਗਿਆ, ਤੇ ਜੇ ਸੋਨੇ ਨੂੰ ਉਹ ਹੱਥ ਪਾਵੇ ਤਾਂ ਖੇਹੂ ਸੇਤੀ ਰਲ ਗਏ, ਸੋਨਾ ਵੀ ਮਿੱਟੀ ਹੋ ਜਾਏਗਾ। ਉਸ ਨਾਲ ਕਾਹਦੀ ਗਿਣਤੀ ਹੈ? ਉਸ ਸੱਤ ਨੂੰ ਸਮਝਣ ਦਾ ਯਤਨ ਕਰੋ। ਕਿੰਨੀ ਕੁ ਦੇਰ ਤੱਕ ਸੋਏ ਰਹੋਗੇ ਭਾਈ? ਜਾਗੋ। ਗੁਰਬਾਣੀ ਨੇ ਬਚਨ ਕਹੇ ਨੇ, ਸੋਵਤ ਕਹਾਂ ਮੋਹ ਨਿੰਦਰਾ ਮੈਂ, ਕਬਹੂ ਸੁਚੇਤ ਹੋਏ ਜਾਗੋ। ਸੁਚੇਤ ਹੋ ਜਾ, ਮੋਹ ਦੀ ਨੀਂਦ ਵਿੱਚ ਕੀ ਸੁੱਤੇ ਹੋ? ਜਾਗੋ, ਕੋਈ ਨਾਲ ਨਹੀਂ ਹੈ। ਜਦੋਂ ਜਾਗ ਜਾਓਗੇ ਉਦੋਂ ਉਸਨੂੰ ਪ੍ਰਾਪਤ ਕਰ ਲਓਗੇ। ਬਸ ਉਸੇ ਹੀ ਸੇਜ ਤੇ ਹੈ ਜਿੱਥੇ ਜੀਵ ਰੂਪੀ ਇਸਤਰੀ, ਉੱਥੇ ਪਰਮੇਸ਼ਵਰ ਰੂਪੀ ਪਤੀ, ਇੱਕਾ ਹੀ ਅੰਤਸ਼ਕਰਨ ਦੀ ਸੇਜਾ ਹੈ। ਇਹ ਸੰਸਾਰ ਵਿੱਚ ਰੁੱਝੀ ਹੈ, ਉਸ ਦਾ ਖਿਆਲ ਨਹੀਂ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਆਪ ਸੱਤ ਕੀ ਆ ਸਭ ਸੱਤ। ਉਹ ਆਪ ਸੱਤ ਹੈ, ਉਸਨੇ ਜੋ ਪੈਦਾ ਕੀਤਾ ਹੈ ਉਹ ਵੀ ਸੱਤ ਹੈ। ਹੁਣ ਸਾਡੀ ਦ੍ਰਿਸ਼ਟੀ ਤਾਂ ਇਸ ਗੱਲ 'ਤੇ ਤਾਂ ਚਲੀ ਜਾਏਗੀ ਕਿ ਜੋ ਮਿਟਦਾ ਹੈ ਉਹ ਫਿਰ ਕੀ ਹੋਇਆ? ਫਿਰ ਮੈਂ ਅਰਜ਼ ਕਰਾਂ, ਕੁਝ ਮਿਟਦਾ ਨਹੀਂ। ਮਕਾਨ ਬਣਾ ਦੇਣ ਮਿੱਟੀ ਦੇ ਬਣੇ ਦੇਣ, ਤੁਸੀਂ ਰੂਪ ਦਿੱਤਾ ਹੈ, ਮਕਾਨ ਟੱਟ ਜਾਏਗਾ, ਮਿੱਟੀ ਤਾਂ ਨਹੀਂ। ਮਿੱਟੀ ਜੋ ਮਿੱਟੀ ਤੋਂ ਪੈਦਾ ਹੋਇਆ ਮਟੀਰੀਅਲ ਇਸਨੂੰ ਲਾਇਆ ਹੈ ਤੁਸੀਂ, ਉਹ ਮਿਟਿਆ ਤਾਂ ਨਹੀਂ, ਉਹਨੂੰ ਇੱਥੋਂ ਚੱਕ ਕੇ ਕਿਤੇ ਹੋਰ ਸਕਦੇ ਹੋ, ਫਿਰ ਵੀ ਨਹੀਂ ਮਿਟਿਆ। ਉਹਨੂੰ ਖੱਡਾ ਕੱਢ ਕੇ ਧਰਤੀ 'ਚ ਕੱਢ ਦਿਓ, ਫਿਰ ਵੀ ਨਹੀਂ ਮਿਟਿਆ। ਉਹਨੂੰ ਅੱਗ ਲਾ ਕੇ ਜਲਾ ਦਿਓ, ਫਿਰ ਵੀ ਨਹੀਂ ਮਿਟਿਆ। ਉਸ ਦਾ ਪੈਦਾ ਕੀਤਾ ਕੁਝ ਮਿਟਦਾ ਨਹੀਂ, ਕਿਉਂਕਿ ਉਸਨੇ ਜੋ ਪੈਦਾ ਕੀਤਾ ਹੈ ਉਹ ਵੀ ਸੱਤ ਹੈ। ਆਪ ਸੱਤ ਕੀ ਆ ਸਭ ਸੱਤ, ਅਗਲੀ ਪੰਕਤੀ 'ਚ ਕਹਿ ਰਹੇ ਨੇ ਗੁਰਦੇਵ ਜੀ ਭਾਈ।
ਜਿਸ ਪ੍ਰਭ ਤੇ ਸਗਲੀ ਉਤਪਤ,
ਉਤਪਤੀ, ਉਤਪਤ ਦਾ ਮਤਲਬ ਹੈ ਪੈਦਾ ਹੋਣਾ। ਉਸ ਵਾਹਿਗੁਰੂ ਤੋਂ ਸਭ ਕੁਝ ਪੈਦਾ ਹੋਇਆ ਹੈ, ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਇੱਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਾਵੰਤਾ। ਉਸਨੇ ਸਾਜੇ ਹੈ ਮਾਟੀ ਏਕ ਅਨੇਕ ਭੰਤ ਕਰ ਸਾਜੀ ਸਾਜਨ ਹਾਰੇ। ਉਹਨੇ ਸਭ ਕੁਝ ਬਣਾਇਆ ਹੈ ਇਸ ਪ੍ਰਭ ਤੇ ਸਗਲੀ ਉਤਪਤ ਹੈ, ਸਾਰੀ ਉਤਪਤੀ ਉਸ ਤੋਂ ਹੋਈ। ਜੋ ਜੋ ਜੀਵ ਇਸ ਧਰਤੀ 'ਤੇ ਦੇਖਦੇ ਹੋ ਉਹ ਸਭ ਉਸਨੇ ਪੈਦਾ ਕੀਤੇ। ਆਕਾਸ਼ਚਾਰੀ ਜੀਵ ਵੀ ਹਨ ਜਿਹੜੇ ਆਕਾਸ਼ ਵਿੱਚ ਹੀ ਰਹਿੰਦੇ ਨੇ। ਇੱਕ ਅਨਲ ਨਾਮੇ ਪੰਛੀ ਆਕਾਸ਼ ਵਿੱਚ ਵਿਚਰਦਾ, ਆਕਾਸ਼ ਵਿੱਚ ਹੀ ਅੰਡੇ ਦਿੰਦਾ, ਆਕਾਸ਼ ਵਿੱਚ ਹੀ ਬੱਚੇ ਪੈਦਾ ਹੁੰਦੇ, ਅੰਡਿਆਂ ਤੋਂ ਤੇ ਉੱਡ ਜਾਂਦੇ। ਇਹ ਉਸਦੇ ਪੈਦਾ ਕੀਤੇ ਨੇ ਕਿਉਂਕਿ ਉਹ ਪ੍ਰਭੂ ਉਤਪਤੀ ਕਰਦਾ ਹੈ। ਉਤਪਤੀ ਪੈਦਾ ਕਰਦਾ, ਫਿਰ ਪ੍ਰਤਿਪਾਲਣਾ ਕਰਦਾ ਤੇ ਫਿਰ ਲੈਤਾ ਵੀ ਕਰ ਲੈਂਦਾ ਹੈ। ਇਹ ਤਿੰਨੇ ਕੰਮ ਉਸਦੇ ਨੇ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤਿਸ ਪ੍ਰਭ ਤੇ ਸਗਲੀ ਉਤਪਤ, ਸਾਰੀ ਉਤਪਤੀ ਉਸ ਪ੍ਰਭੂ ਤੋਂ ਹੋਈ ਹੈ।
ਜਿਸ ਭਾਵੈ ਤਾਂ ਕਰੇ ਵਿਸਥਾਰ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਉਸਨੂੰ ਭਾ ਜਾਏ, ਚੰਗਾ ਲੱਗੇ, ਫਿਰ ਉਹ ਸੰਸਾਰ ਦਾ ਵਿਸਥਾਰ ਕਰ ਦਿੰਦਾ, ਫੈਲਾਓ ਕਰ ਦਿੰਦਾ ਹੈ। ਉਹ ਸੰਸਾਰ ਦਾ ਵਿਸਥਾਰ ਉਦੋਂ ਕਰਦਾ ਜਦੋਂ ਉਸਦਾ ਜੀ ਕਰੇ। ਕਦੇ ਕਿਸੇ ਨਾਲ ਸਲਾਹ ਨਹੀਂ ਕਰਦਾ ਕਿ ਮੈਂ ਸੰਸਾਰ ਬਣਾਉਣਾ, ਕਦੇ ਕਿਸੇ ਨਾਲ ਐਸੀ ਸਲਾਹ ਵੀ ਨਹੀਂ ਕਰਦਾ ਕਿ ਮੈਂ ਮਿਟਾਉਣਾ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੇ, ਆਪ ਹੀ ਕਰਦਾ ਹੈ। ਪਰ ਜਦੋਂ ਉਸ ਉਹ ਚਾਹੁੰਦਾ ਹੈ ਤਿਸ ਭਾਵੈ ਤਾਂ ਕਰੇ ਵਿਸਥਾਰ, ਜਦੋਂ ਉਸਨੂੰ ਭਾ ਜਾਏ, ਚੰਗਾ ਲੱਗ ਜਾਏ ਤਾਂ ਸੰਸਾਰ ਦਾ ਵਿਸਥਾਰ ਕਰ ਦਿੰਦਾ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ
ਜਿਸ ਭਾਵੈ ਤਾਂ ਏਕੰਕਾਰ।
ਜਦੋਂ ਉਸਨੂੰ ਭਾ ਜਾਏ, ਚੰਗਾ ਲੱਗ ਜਾਏ, ਫਿਰ ਸੰਸਾਰ ਨੂੰ ਮਿਟਾ ਕੇ ਫਿਰ ਇੱਕੋ ਹੀ ਰਹਿ ਜਾਂਦਾ। ਇੱਕ ਹੈ, ਅਨੇਕ ਹੈ, ਅਨੇਕ ਹੈ, ਫਿਰ ਇੱਕ ਹੈ। ਜੋ ਉਸਨੂੰ ਚਾਹੁੰਦਾ ਹੈ, ਚੰਗਾ ਲੱਗਦਾ ਹੈ, ਵੈਸੇ ਹੀ ਉਹ ਕਰ ਰਿਹਾ ਹੈ। ਅਗਲੀਆਂ ਪੰਕਤੀਆਂ 'ਚ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ
ਅਣਖ ਕਲਾ ਲਖੀ ਨਹਿ ਜਾਏ।
ਅਣਖ ਅਨੇਕਾਂ ਹੀ ਉਸਦੀਆਂ ਕਲਾ ਸ਼ਕਤੀਆਂ ਨੇ, ਜਿਨ੍ਹਾਂ ਸ਼ਕਤੀਆਂ ਨੂੰ ਜਾਣਿਆ ਨਹੀਂ ਜਾ ਸਕਦਾ। ਔਰ ਤੁਹਾਡੇ ਸਾਹਮਣੇ ਨਿਤਾ ਪ੍ਰਤੀ ਉਹ ਸ਼ਕਤੀਆਂ ਸੰਸਾਰ 'ਤੇ ਵਾਪਰਦੀਆਂ ਨੇ, ਸੰਸਾਰ 'ਤੇ ਕਰਮ ਕਰਦੀਆਂ ਨੇ। ਹਵਾ ਉਸਦੀ ਸ਼ਕਤੀ ਹੈ ਔਰ ਤਮਾਮ ਜੀਵ ਉਸਦੀ ਸ਼ਕਤੀ ਕਰਕੇ ਜਿਉ ਰਹੇ ਨੇ। ਜੇ ਭਲਾ ਉਹ ਹਵਾ ਬੰਦ ਕਰ ਦੇਵੇ ਜਿਉ ਸਕੋਗੇ? ਜੇ ਉਹ ਹਵਾ ਵਿੱਚ ਐਸੀ ਜ਼ਹਿਰ ਪੈਦਾ ਕਰ ਦੇਵੇ ਕੋਈ ਕਿ ਬੰਦੇ ਸਾਹ ਹੀ ਲੈਣ 'ਤੇ ਖਤਮ ਹੀ ਹੋ ਜਾਣ, ਹੋ ਸਕਦਾ ਹੈ। ਦੇਖਿਆ ਤੁਸੀਂ ਕਈ ਵਾਰੀ ਡੂੰਘੇ ਖੂਹਾਂ ਵਿੱਚ, ਉੱਥੇ ਇੱਕ ਐਸੀ ਹਵਾ ਪੈਦਾ ਹੋ ਜਾਂਦੀ, ਜਦੋਂ ਕੋਈ ਉਸ ਖੂਹ ਦੇ ਵਿੱਚ ਚਲੇ ਜਾਂਦਾ ਥੱਲੇ, ਉਸ ਹਵਾ ਵਿੱਚ ਜਾ ਕੇ ਸਵਾਸ ਲੈਂਦਾ ਹੈ, ਉਹਦੇ ਪ੍ਰਾਣ ਪੰਖੇਰੂ ਹੋ ਜਾਂਦੇ ਨੇ। ਉਹਦੀਆਂ ਸ਼ਕਤੀਆਂ ਤੁਸੀਂ ਵਾਪਰਦੀਆਂ ਦੇਖਦੇ ਹੋ। ਪਾਣੀ ਉਸਦੀ ਸ਼ਕਤੀ ਹੈ, ਮਿੱਟੀ ਉਸਦੀ ਸ਼ਕਤੀ ਹੈ, ਅਗਨੀ ਉਸਦੀ ਸ਼ਕਤੀ ਹੈ, ਆਕਾਸ਼ ਵੀ ਉਸਦੀ ਸ਼ਕਤੀ ਹੈ, ਜਿਸ ਕਰਕੇ ਤੁਸੀਂ ਜੀਂਦੇ ਰਹਿ ਰਹੇ ਹੋ। ਇਹਨਾਂ ਤੱਤਾਂ ਤੋਂ ਬਿਨਾਂ ਤੁਸੀਂ ਜੀਂਦੇ ਨਾ ਰਹਿ ਸਕੋਗੇ। ਜੋ ਤੁਹਾਨੂੰ ਤੱਤ ਲਾਏ ਨੇ, ਜੇ ਉਹ ਬਾਹਰ ਨਾ ਹੋਣ ਤਾਂ ਤੁਹਾਡਾ ਖਾਤਮਾ ਹੋ ਜਾਏਗਾ। ਤਮਾਮ ਸ਼ਕਤੀਆਂ ਉਸਦੀਆਂ ਧਰਤੀ ਦੇ ਅੰਦਰ ਕੰਮ ਕਰ ਰਹੀਆਂ। ਭੂਚਾਲ ਆਉਂਦੇ ਨੇ, ਲਾਵੇ ਫੁੱਟਦੇ ਨੇ, ਪਰਬਤ ਬਣਦੇ ਨੇ, ਪਰਬਤ ਮਿਟਦੇ ਨੇ, ਕਿਸ ਦੀ ਸ਼ਕਤੀ ਨਾਲ? ਜੀਵ ਜਨਮ ਲੈਂਦੇ ਨੇ, ਪੌਦੇ ਧਰਤੀ 'ਚ ਬੀਜਦੇ, ਉਹ ਜਨਮ ਲੈਂਦੇ ਨੇ, ਬੀਜਾਂ ਤੋਂ ਪੌਦੇ ਬਣਦੇ, ਕਿਸ ਦੀ ਸ਼ਕਤੀ ਹੈ? ਅਨੰਤ ਜੀਵ ਪਾਣੀ ਵਿੱਚ ਜਨਮ ਲੈ ਰਹੇ, ਪ੍ਰਤਿਪਾਲਣਾ ਹੋ ਰਹੀ, ਕਿਸ ਦੀ ਸ਼ਕਤੀ ਹੈ? ਯਾਦ ਰੱਖਿਓ, ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਜੋ ਕਹਿੰਦੇ ਨੇ, ਜਿੰਨੀ ਦੇਰ ਤੱਕ ਇਸ 'ਤੇ ਇਤਬਾਰ ਨਹੀਂ ਕਰੋਗੇ, ਉਨੀ ਦੇਰ ਤੱਕ ਜਾਣ ਨਹੀਂ ਪਾਓਗੇ। ਬਲਾਇੰਡ ਫੇਥ ਨਹੀਂ, ਅੰਧ ਵਿਸ਼ਵਾਸ ਨਹੀਂ, ਦ੍ਰਿੜ ਵਿਸ਼ਵਾਸ ਕਰਨਾ ਪਏਗਾ, ਤਾਂ ਜਾਣ ਪਾਓਗੇ, ਨਹੀਂ ਤਾਂ ਨਹੀਂ ਜਾਣ ਪਾਓਗੇ। ਦ੍ਰਿੜ ਵਿਸ਼ਵਾਸ ਦੀ ਲੋੜ ਹੈ। ਇਤਨਾ ਵਿਸ਼ਵਾਸ ਹੋਏ, ਵਿਸ਼ਵਾਸ ਕਰ ਲੈਂਦੇ ਹੋ ਨਾ? ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਮਾਂ ਨੇ ਇੱਕ ਗੱਲ ਦੱਸ ਦਿੱਤੀ ਬੱਚੇ ਨੂੰ ਕਿ ਤੇਰਾ ਪਿਤਾ ਹੈ, ਮਾਂ ਤਾਂ ਵਿਸ਼ਵਾਸ ਕਰ ਲਿਆ। ਜਿਸ ਨੂੰ ਮਾਂ ਨੇ ਕਿਹਾ ਤੇਰਾ ਪਿਤਾ ਹੈ, ਉਹਨੂੰ ਪਿਤਾ ਕਹਿਣ ਲੱਗ ਪਿਆ। ਜ਼ਿੰਦਗੀ ਭਰ ਪਿਤਾ ਕਰਕੇ ਉਹਨੂੰ ਉਹਦੀ ਪ੍ਰਤਿਪਾਲਣਾ ਕਰਦਾ, ਉਹਦੇ ਨਾਲ ਰਹਿੰਦਾ, ਉਹਦੀ ਸੇਵਾ ਕਰਦਾ। ਇੱਕ ਗੱਲ 'ਤੇ, ਮਾਂ ਦੇ ਗੱਲ 'ਤੇ ਵਿਸ਼ਵਾਸ ਆ ਗਿਆ ਕਿ ਮੇਰਾ ਪਿਤਾ ਹੈ। ਪਰ ਕਿੰਨੀ ਅਜੀਬ ਗੱਲ, ਗੁਰੂ 'ਤੇ ਕੋਈ ਵਿਸ਼ਵਾਸ ਨਹੀਂ। ਗੁਰੂ ਕਹਿੰਦਾ ਨਿਰੰਕਾਰ ਤੇਰਾ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭਉ ਕਿਹਾ ਕਾੜਾ ਜੀਓ। ਗੁਰੂ ਦੀ ਗੱਲ 'ਤੇ ਕੋਈ ਵਿਸ਼ਵਾਸ ਨਹੀਂ। ਗੁਰੂ ਕਹਿੰਦਾ ਤੇਰੀ ਰਖਵਾਲੀ ਉਹ ਕਰੇਗਾ, ਉਹ ਤੇਰੀ ਰੱਖਿਆ ਕਰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਪਾਵਨ ਬਾਣੀ ਵਿੱਚ ਬਚਨ ਕਹਿ ਰਹੇ ਨੇ, ਅਨਕ ਕਲਾ ਲਖੀ ਨਹਿ ਜਾਏ, ਅਨੇਕਾਂ ਉਸ ਦੀਆਂ ਸ਼ਕਤੀਆਂ ਨੇ ਜਿਨ੍ਹਾਂ ਨੂੰ ਅਸੀਂ ਜਾਣ ਨਹੀਂ ਸਕਦੇ। ਤੁਹਾਡੇ ਅੰਦਰ ਸੁਣਨ ਦੀ ਸ਼ਕਤੀ ਕਿਸ ਦੀ? ਉਸ ਦੀ। ਬੋਲਣ ਦੀ ਕਿਸ ਦੀ? ਉਸ ਦੀ। ਦੇਖਣ ਦੀ ਕਿਸ ਦੀ? ਉਸੇ ਦੀ ਹੈ ਨਾ। ਸੋਚਣ ਦੀ ਸ਼ਕਤੀ ਕਿਸ ਦੀ ਹੈ? ਕਰਨ ਦੀ ਸ਼ਕਤੀ ਕਿਸ ਦੀ ਹੈ? ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਉਹ ਆਪ ਹੀ ਹੈ, ਇੱਕ ਨਾ ਭੋਗ ਭੋਗਾਇੰਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੈ ਨੰਗ ਨੰਗੀ ਜੀ। ਉਸ ਦੀ ਰਜ਼ਾ ਤੋਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਦੀਆਂ ਇਤਨੀਆਂ ਸ਼ਕਤੀਆਂ ਕਿ ਜਾਣੀਆਂ ਨਹੀਂ ਜਾ ਸਕਦੀਆਂ। ਅਗਲੀ ਪੰਕਤੀ 'ਚ ਕਹਿ ਰਹੇ,
ਜਿਸ ਭਾਵੈ ਤਿਸ ਲੈ ਮਿਲਾਏ,
ਜਿਸ ਨੂੰ ਉਹ ਚਾਹੁੰਦਾ ਹੈ ਉਹਨੂੰ ਉਹਨਾਂ ਸ਼ਕਤੀਆਂ ਦਾ ਹਿੱਸੇਦਾਰ ਬਣਾ ਲੈਂਦਾ, ਉਹਨੂੰ ਆਪਣੇ ਮੇਲ ਨਾਲ ਮਿਲਾ ਲੈਂਦਾ। ਯਾਦ ਰੱਖਿਓ, ਜੋ ਸਾਹਿਬ ਕੇ ਘਰ ਵੱਥ ਹੋਏ ਸੋ ਨਫ਼ਰੈ ਹੱਥ ਆਵੇ। ਬਾਣੀ 'ਚ ਐਸੇ ਬਚਨ ਆਏ ਕਿ ਜਦੋਂ ਜੀਵ ਉਸ ਦਾ ਹੋ ਜਾਂਦਾ ਹੈ, ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਤੇਰੀ ਸੇਵਾ ਲਾਏ। ਤੂੰ ਠਾਕਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਿਬੇਦਾ। ਤੂੰ ਘਰ ਦਾ ਮਾਲਕ, ਇਹ ਘਰ ਤੇਰਾ ਹੈ। ਬੰਦਗੀ ਕਰਨ ਵਾਲੇ ਉਸਦੇ ਘਰ ਦੇ ਮਾਲਕ ਹੋ ਜਾਂਦੇ ਨੇ। ਇਸੇ ਕਰਕੇ ਤਾਂ ਭਗਤ ਮੁੱਖਾਂ 'ਤੇ ਬੋਲਦੇ, ਸੇਵਚਨ ਹੋਵਣਦੇ, ਪ੍ਰਗਟ ਪਹਾਰਾ ਜਪਦਾ, ਸਭ ਲੋਕ ਸੁਣਦੇ। ਅਤੇ ਪਿਆਰਿਓ, ਬਾਣੀ ਨੇ ਐਸੇ ਬਚਨ ਵੀ ਕਹੇ ਨੇ ਕਿ ਸੁੱਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਾਂਦੇ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ, ਪੇਟ ਮੁੰਡਾ ਹੂੰ ਕੱਟਿਆ ਤਿਸ ਡਾਲ ਸੁਕੰਦੇ, ਓਏ ਲੋਚੜ ਉਹਨਾਂ ਗੁਣਾਂ ਨੂੰ ਓਏ ਹੰਕਾਰ ਸਰੰਦੇ। ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ, ਅਤੇ ਜੋ ਜੋ ਸੰਤ ਸਰਾਪਿਆ ਸੀ ਫਿਰੈ ਪਵਾਉਂਦੇ। ਕਿਉਂ ਕਿਉਂ ਪਾਉਂਦੇ ਨੇ ਜਿਨ੍ਹਾਂ ਨੂੰ ਸੰਤ ਸਰਾਪ ਦੇਵੇ? ਬਾਣੀ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕਿੱਥੇ ਗੁਰੂ ਐਸਾ ਕਹਿੰਦਾ ਹੈ, ਮੂਲੇ ਦੇ ਘਰ ਗਏ ਗੁਰੂ ਨਾਨਕ ਸਾਹਿਬ, ਮੂਲਾ ਬਹੁਤ ਦੇਰ ਤੱਕ ਨਾਲ ਰਿਹਾ, ਔਰ ਮੂਲੇ ਨੇ ਹੀ ਸਤਿਗੁਰੂ ਪਾਤਸ਼ਾਹ ਜਿਹੜਾ ਸਵਾਲ ਪਾਇਆ ਕਿ ਸੱਚ ਕੀ ਹੈ ਝੂਠ ਕੀ ਹੈ, ਉਹਨੇ ਦਰਸਾਇਆ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਗੁਰੂ ਨਾਨਕ ਦੇ ਨਾਮ ਰੰਗਣ ਵਿੱਚ ਰੰਗਿਆ ਗਿਆ। ਬੜੀ ਦੇਰ ਬਾਅਦ ਗੁਰੂ ਨਾਨਕ ਫਿਰ ਆਏ ਨੇ ਅਤੇ ਘਰਵਾਲੀ ਨਹੀਂ ਚਾਹੁੰਦੀ ਇਹ ਫਿਰ ਘਰ ਛੱਡ ਕੇ ਜਾਏ, ਗੁਰੂ ਨਾਨਕ ਦੇ ਨਾਲ ਰਹੇ। ਭਾਈ ਮਰਦਾਨਾ ਲੈਣ ਲਈ ਗਿਆ, ਘਰਵਾਲੀ ਕਹਿੰਦੀ ਇਹ ਗਹੀਰਾ ਨਾ, ਇਹਦੇ ਵਿੱਚ ਵੜ ਜਾ ਪਾਥੀਆਂ ਵਾਲੇ ਗਹੀਰੇ ਦੇ। ਕਹਿਣ ਲੱਗੀ ਹੈ ਨਹੀਂ ਮੂਲਾ। ਗੁਰੂ ਸਾਹਿਬ ਕਹਿੰਦੇ ਬਈ ਚੰਗਾ ਜੇ ਹੈ ਨਹੀਂ ਤਾਂ ਹੈ ਨਹੀਂ ਭਾਈ। ਇਤਿਹਾਸ ਦੱਸਦਾ ਹੈ ਕਿ ਮੂਲੇ ਦੀ ਮੌਤ ਹੋ ਗਈ, ਘਰਵਾਲੀ ਸੱਪ ਲੜਿਆ ਤੇ ਮੌਤ ਹੋ ਗਈ, ਘਰਵਾਲੀ ਤਰਲਾ ਕੀਤਾ ਸਤਿਗੁਰੂ ਹੁਣ ਕਿਵੇਂ ਹੋਏਗਾ। ਕਹਿਣ ਲੱਗੇ ਦਸਵੇਂ ਜਾਮੇ 'ਚ ਜਾ ਕੇ ਨਿਸਤਾਰਾ ਕਰਾਂਗੇ। ਖਰਗੋਸ਼ ਦੀ ਜੂਨ ਵਿੱਚ ਪਏ ਮੂਲੇ ਖੱਤਰੀ ਦਾ ਉਧਾਰ ਉਹ ਨਦੇੜ ਦੀ ਧਰਤੀ 'ਤੇ ਜਾ ਕੀਤਾ ਭਾਈ, ਜਿਸ 'ਤੇ ਸ਼ਿਕਾਰ ਘਾਟ ਗੁਰਦੁਆਰਾ ਹੈ। ਬਾਣੀ 'ਚ ਬਚਨ ਆਇਆ ਐਸੇ ਕਿ ਨਾਲ ਕਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ। ਕੋਈ ਪਤਾ ਨਹੀਂ ਮੌਤ ਕਿੱਥੇ ਆਉਣੀ ਹੈ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਜਿਸ ਨੂੰ ਉਹ ਚਾਹੁੰਦਾ ਹੈ ਉਸ ਨੂੰ ਆਪਣੇ ਮੇਲ ਨਾਲ ਮਿਲਾ ਦਿੰਦਾ, ਉਹਨੂੰ ਸਾਰੀਆਂ ਸ਼ਕਤੀਆਂ ਵੀ ਬਖਸ਼ ਦਿੰਦਾ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਬਸ। ਅਗਲੀ ਪੰਕਤੀ 'ਚ ਕਹਿੰਦੇ
ਕਵਣ ਨਿਕਟ ਕਵਣ ਕਹੀਐ ਦੂਰ,
ਕੀ ਕਿਹਾ ਜਾ ਸਕਦਾ ਹੈ ਕਿ ਉਹਦੇ ਕੌਣ ਨੇੜੇ ਹੈ। ਕਬੀਰ ਜੀ ਨੇ ਐਸੇ ਬਚਨ ਬਾਣੀ 'ਚ ਕਹੇ, ਕਹਿਣ ਲੱਗੇ ਇੱਕ ਰਾਜੇ ਦੀਆਂ ਕਿੰਨੀਆਂ ਰਾਣੀਆਂ ਨੇ, ਕੀ ਪਤਾ ਇੱਕ ਭਾਏ ਦੇਖੋ ਸਭ ਨਾਰੀ, ਕਿਆ ਜਾਣੋ ਸਹਿ ਕੌਣ ਪਿਆਰੀ, ਕੀ ਪਤਾ ਉਸ ਮਾਲਕ ਨੂੰ ਕਿਹੜੀ ਪਿਆਰੀ ਲੱਗਦੀ ਹੈ। ਕਹੋ ਕਬੀਰ ਜਾਂ ਕਹਿ ਮਸਤਕ ਭਾਗ, ਸਭ ਪਰ ਹਰ ਤਾਂ ਕੋ ਮਿਲੇ ਸੁਹਾਗ। ਜਿਹਦੇ ਮੱਥੇ ਦੇ ਲੇਖ ਚੰਗੇ ਨੇ ਦੂਸਰਿਆਂ ਨੂੰ ਛੱਡ ਕੇ ਰਾਜਾ ਉਸ ਪਾਸ ਆਏਗਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਕਵਨ ਨਿਕਟ ਕਵਨ ਕਹੀਏ ਦੂਰ, ਨੇੜੇ ਕੌਣ ਹੈ ਕੀ ਪਤਾ, ਦੂਰ ਕੌਣ ਹੈ ਕੀ ਪਤਾ। ਹੁਣ ਅਸੀਂ ਇਤਨੇ ਬੈਠੇ ਹਾਂ, ਕੀ ਪਤਾ ਕੌਣ ਦੂਰ ਹੈ, ਕੀ ਪਤਾ ਇਹਨਾਂ ਵਿੱਚੋਂ ਨੇੜੇ ਕੌਣ ਹੈ। ਯਾਦ ਰੱਖਿਓ ਜੋ ਉਸਨੂੰ ਨੇੜੇ ਸਮਝਦਾ ਹੈ ਉਸਦੇ ਨੇੜੇ ਹੈ, ਜੋ ਉਸਨੂੰ ਦੂਰ ਸਮਝਦਾ ਹੈ ਉਸਦੇ ਦੂਰ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ
ਆਪੇ ਆਪ ਆਪ ਭਰਪੂਰ,
ਉਹ ਪਰਮੇਸ਼ਵਰ ਆਪਣੇ ਆਪ ਤੋਂ ਹੈ ਅਤੇ ਆਪ ਹੀ ਹਰ ਜਨੇ ਵਿੱਚ ਭਰਪੂਰ ਪਰਿਪੂਰਨ ਹੈ। ਸੂਰਜ ਕਹਿ ਰਹੇ ਹਨ
ਅੰਤਰਗਤ ਜਿਸ ਆਪ ਜਨਾਏ,
ਅੰਤਰਗਤ ਅੰਦਰਲੇ ਭੇਦ ਨੂੰ ਜਿਸ ਨੂੰ ਉਹ ਆਪ ਜਣਾ ਦਿੰਦਾ ਹੈ, ਉਹਦਾ ਭੇਦ ਪਾਇਆ ਕਿਸੇ ਨਹੀਂ, ਜਿਸ ਨੂੰ ਉਹ ਆਪਣੇ ਅੰਦਰ ਦਾ ਭੇਦ ਦੱਸ ਦੇਵੇ। ਉਹੀ ਕਹਿ ਪਾਏ ਨਾ ਕਿ ਤਾਰੇ ਉਸਦੇ, ਸੂਰਜ ਉਸਦਾ ਹੈ, ਚੰਦਰਮਾ ਉਸਦੀ ਹੈ, ਉਸਦਾ ਹੈ, ਇਹਨਾਂ ਵਿੱਚ ਜੋਤੀ ਉਸਦੀ ਹੈ। ਉਹੀ ਕਹਿ ਪਾਏ ਸਭ ਉਸਨੇ ਬਣਾਇਆ ਹੈ, ਸਾਰਿਆਂ ਜੀਵਾਂ ਵਿੱਚ ਉਹੀ ਤਰਕਦਾ ਹੈ। ਜਿਨ੍ਹਾਂ ਨੇ ਅੰਦਰਲੇ ਭੇਦ ਨੂੰ ਜਾਣਿਆ ਉਹੀ ਕਹਿ ਪਾਏ, ਜਿਨ੍ਹਾਂ ਨੇ ਨਹੀਂ ਜਾਣਿਆ ਉਹ ਤਾਂ ਕੁਝ ਕਹਿ ਹੀ ਨਹੀਂ ਸਕੇ, ਉਹ ਤਾਂ ਖਿਲੌਣਿਆਂ ਨਾਲ ਖੇਲ ਖੇਲ ਕੇ ਸਾਰੀ ਉਮਰ ਚਲੇ ਗਏ। ਉਹ ਨਹੀਂ ਜਾਣ ਸਕੇ ਕਿ ਉਹ ਪਿਤਾ ਵੀ ਹੈ, ਉਹ ਨਹੀਂ ਜਾਣ ਸਕੇ ਉਹ ਮਾਤਾ ਵੀ ਹੈ, ਉਹ ਨਹੀਂ ਜਾਣ ਸਕੇ ਉਹ ਪ੍ਰਤਪਾਲਣਾ ਵੀ ਕਰਦਾ ਹੈ। ਉਹ ਤਾਂ ਇਹੀ ਸੋਚਦੇ ਰਹੇ ਕਿ ਅਸੀਂ ਆਪ ਕਮਾਉਂਦੇ ਆਪ ਖਾਂਦੇ ਹਾਂ, ਕੋਈ ਸਾਡੇ ਵਿੱਚ ਕੁਝ ਨਹੀਂ ਕਰਦਾ, ਪਰ ਉਹਨਾਂ ਨੂੰ ਕੀ ਪਤਾ ਕਿ ਤੇਰੇ ਅੰਦਰ ਬੈਠਾ ਹੀ ਕਮਾਉਣ ਰਿਹਾ ਹੈ, ਤੇਰੇ ਅੰਦਰ ਬੈਠ ਕੇ ਹੀ ਆਪੀ ਨੇ ਭੋਗ ਭੋਗ ਕੇ ਆਪੇ ਹੀ ਭੋਗ ਭੋਗਦਾ, ਆਪੇ ਹੀ ਭੋਗਾਂ ਨੂੰ ਭੋਗ ਭੋਗਣ ਵਾਲਾ ਹੈ। ਮਨ ਚ ਵਚਨ ਆਏ ਨੇ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ, ਹਉਂ ਵਾਰੀ ਹਉਂ ਵਾਰਨ ਕੁਰਬਾਨ ਤੇਰੇ ਨਾਮ ਨੂੰ, ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦੇ ਲਾਇਆ, ਦੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਠਾਲ ਜੀਓ। ਜੋਗੀ ਵੀ ਤੂੰ ਹੈ, ਭੋਗੀ ਵੀ ਤੂੰ ਹੈ, ਕੋਈ ਦੂਸਰਾ ਨਹੀਂ। ਪਰ ਕੌਣ ਜਾਣੇਗਾ ਅੰਤਰਗਤ ਜਿਸ ਆਪ ਜਨਾਏ, ਜਿਸ ਨੂੰ ਆਪਣੇ ਅੰਦਰ ਦੀ ਗਤ ਰੀਤੀ ਨੂੰ ਮਰਿਆਦਾ ਨੂੰ ਉਹ ਆਪ ਜਣਾ ਦੇਵੇ, ਉਹ ਜਾਣ ਪਾਉਂਦੇ ਨੇ। ਅਗਲੀ ਪੰਕਤੀ ਸਤਿਗੁਰੂ ਜੀ ਕਹਿੰਦੇ ਹਨ,
ਨਾਨਕ ਤਿਸ ਜਨ ਆਪ ਬੁਝਾਏ,
ਉਸ ਵਿਅਕਤੀ ਨੂੰ ਉਹ ਆਪ ਬੁਝਾਏ ਸਮਝਾਉਂਦਾ ਹੈ, ਆਪ ਦੱਸ ਦਿੰਦਾ, ਅੰਦਰ ਬੈਠ ਜਾਂਦਾ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਉਹ ਤਿੰਨਾਂ ਲੋਕਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਔਰ ਉਹ ਤਾਂ ਇਹ ਸੋਚੇਗਾ ਨਾ ਕਿ ਮੈਂ ਕਹਿ ਰਿਹਾ ਹਾਂ, ਪਰ ਨਹੀਂ, ਕਿਸੇ ਦੀ ਕਿਰਪਾ ਨਾਲ ਇਹ ਕੁਝ ਹੋ ਰਿਹਾ ਹੈ। ਜਿਸ ਦੀ ਕਿਰਪਾ ਹੈ ਉਸ ਦੇ ਹੱਥ ਕਿਰਪਾ ਤਾਂ ਕਰ ਰਹੇ ਨੇ, ਪਰ ਹੱਥ ਨਹੀਂ ਦਿਸਦੇ, ਕਿਰਪਾ ਹੋ ਰਹੀ ਹੈ, ਉਸ ਦੀ ਕਿਰਪਾ ਨਾਲ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਕਹਿੰਦੇ, ਬਾਣੀ ਕਹਿੰਦੇ ਨੇ, ਨਾਨਕ ਤਿਸ ਜਨ ਆਪ ਬੁਝਾਏ, ਉਹ ਆਪਣਾ ਆਪਾ ਉਸ ਵਿਅਕਤੀ ਨੂੰ ਜਣਾ ਦਿੰਦਾ ਹੈ।
ਸਰਬ ਭੂਤ ਆਪ ਵਰਤਾਰਾ,
ਸਰਬ ਭੂਤ ਸਾਰੇ ਸਰੀਰਾਂ ਵਿੱਚ ਸਾਰੀਆਂ ਸਮਿਆਂ ਵਿੱਚ ਸਾਰੀਆਂ ਜਗ੍ਹਾ ਤੇ ਉਹ ਆਪਣੇ ਵਰਤਾਰੇ ਨੂੰ ਆਪ ਵਰਤਾ ਰਿਹਾ ਹੈ, ਰੋਜੀ ਖਾਣ ਪਾਣ ਪਹਿਰਾਨ ਦਿੰਦਾ ਹੈ, ਤਮਾਮ ਜੀਵਾਂ ਨੂੰ ਸੁੱਖ ਦੇ ਸਾਧਨ ਮੁਹੱਈਆ ਕਰਦਾ ਹੈ। ਵੇਖੋ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਕਿ ਕੈਸਾ ਹੈ ਉਹ ਜਿਹੜਾ ਇਹ ਸੋਚਦਾ ਮੇਰਾ ਪੈਦਾ ਕੀਤਾ ਜੀਵ ਕਦੇ ਦੁਖੀ ਨਾ ਹੋ ਪਾਏ। ਅਗਰ ਇਹ ਦੁਖੀ ਹੁੰਦਾ ਹੈ ਨਾ, ਤਾਂ ਇਹ ਆਪਣੀ ਕਰਨੀ ਕਰਕੇ ਦੁਖੀ ਹੁੰਦਾ, ਆਪਣੇ ਵਿਚਾਰਾਂ ਕਰਕੇ ਦੁਖੀ ਹੁੰਦਾ। ਜੇ ਕਦੇ ਗੁਰੂ ਦੀ ਗੱਲ ਨੂੰ ਸਮਝ ਕੇ ਉਹਨੂੰ ਮੰਨ ਲਏ, ਕਦੇ ਦੁਖੀ ਨਹੀਂ ਹੋ ਸਕਦਾ। ਬਾਣੀ 'ਚ ਬਚਨ ਆਏ ਨੇ ਨਾ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ। ਜੇ ਇਹ ਸਿਮਰਨ ਕਰੇ ਤਾਂ ਕਦੇ ਦੁਖੀ ਨਹੀਂ ਹੋ ਸਕਦਾ। ਦੁਖੀ ਕਦੋਂ ਹੁੰਦਾ? ਜਦੋਂ ਭੁੱਲ ਜਾਂਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲਗਣ ਜਨਮ ਵਿਯੋਗ, ਖਿਨ ਮੈਂ ਕੌੜੇ ਹੋ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਇਹਦੀ ਵਿੱਚ ਦਾ ਅਰਥ ਹੈ ਵਿਚੋਲਗੀ, ਇਹਦਾ ਵਿਚੋਲਾ ਵੀ ਫਿਰ ਕੋਈ ਬਣ ਨਹੀਂ ਸਕਦਾ। ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ, ਨਾਨਕ ਕੋ ਪ੍ਰਭ ਰੱਖ ਲੇ ਮੇਰੇ ਸਾਹਿਬ ਬੰਦੀ ਮੋਚ। ਬੰਦੀ ਤੋਂ ਛੁਟਕਾਰਾ ਦਵਾਉਣ ਵਾਲੇ ਈਸ਼ਵਰ ਬਸ ਤੂੰ ਰੱਖ ਸਕਦਾ। ਕਤਕ ਹੋਵੇ ਸਾਧ ਸੰਗ ਤਾਂ ਬਿਨ ਸਹਿ ਸਭੈ ਸੋਚ। ਜੇ ਕੋਈ ਸਾਧੂ ਦੀ ਸੰਗਤ ਵਿੱਚ ਆ ਜਾਏ ਫਿਰ ਇਹਦੀਆਂ ਆਪਣੀਆਂ ਵਿਚਾਰਾਂ ਖਤਮ ਹੋ ਜਾਂਦੀਆਂ ਨੇ, ਫਿਰ ਉਸ 'ਤੇ ਆਪਣੇ ਆਪ ਨੂੰ ਨਿਰਭਰ ਕਰਨਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਸਰਬ ਭੂਤ ਆਪ ਵਰਤਾਰਾ, ਸਾਰੀ ਜਗ੍ਹਾ 'ਤੇ ਆਪਣੇ ਵਰਤਾਰੇ ਨੂੰ ਆਪ ਵਰਤਾ ਰਿਹਾ ਹੈ।
ਸਰਬ ਨੈਣ ਆਪ ਪੇਖਣ ਹਾਰਾ,
ਅੱਖਾਂ ਤਾਂ ਸਾਰੀਆਂ ਹੀ ਨੇ, ਪਸ਼ੂ ਦੀਆਂ ਵੀ ਨੇ, ਪੰਛੀ ਦੀਆਂ ਵੀ ਨੇ, ਸੱਪ ਇਤਾਦਕ ਦੀਆਂ ਜਾਨਵਰਾਂ ਦੀਆਂ ਵੀ ਨੇ, ਸ਼ੇਰਾਂ ਦੀਆਂ ਵੀ ਨੇ, ਅੱਖਾਂ ਮਨੁੱਖ ਦੀਆਂ ਵੀ ਨੇ, ਪਰ ਵੇਖਣ ਵਾਲਾ ਉਹ ਆਪ ਹੈ। ਸਰਬ ਨੈਣ, ਨੈਣ ਤਾਂ ਸਾਰੇ ਨੇ, ਪਰ ਆਪ ਵੇਖਣ ਹਾਰ ਉਹ ਆਪ ਉਹਨਾਂ ਨੈਣਾਂ ਵਿੱਚ ਬੈਠ ਕੇ ਵੇਖਦਾ ਹੈ।
ਸਗਲ ਸਮੱਗਰੀ ਜਾਂ ਕਾ ਤਨਾ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਤਨ, ਦਰਖਤ ਦਾ ਮੁੱਢ ਹੁੰਦਾ ਨਾ, ਉਹਦੇ ਥੱਲੇ ਜਿਹੜੀਆਂ ਜੜ੍ਹਾਂ ਧਰਤੀ 'ਚ ਹੁੰਦੀਆਂ ਨੇ, ਉਹਨਾਂ ਵਿੱਚੋਂ ਜਿਹੜੀਆਂ ਮੋਟੀਆਂ ਜੜ੍ਹਾਂ ਉਹਨਾਂ ਨੂੰ ਤੁਸੀਂ ਤਣੇ ਕਹਿੰਦੇ ਹੋ, ਤਣੇ। ਉਹਨਾਂ ਉਸ ਤਣੇ ਦੇ ਆਸਰੇ 'ਤੇ ਦਰਖਤ ਖੜ੍ਹਾ ਹੈ। ਤਨਾ ਧਰਤੀ ਦੇ ਵਿੱਚੋਂ ਤਾਕਤ ਲੈ ਕੇ ਜੋ ਦਰਖਤ ਨੂੰ ਲੋੜੀਦੀ ਹੈ ਉਹ ਦਰਖਤ ਤੱਕ ਪਹੁੰਚਾਉਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੀ ਸਮੱਗਰੀ ਜੋ ਕੁਝ ਦ੍ਰਿਸ਼ਟਮਾਨ ਹੈ ਉਸ ਦਾ ਤਨਾ ਮੁੱਢ ਉਹ ਆਪ ਹੈ। ਉਹ ਤਾਂ ਹੀ ਦੇ ਪਾਉਂਦਾ ਸਾਰੇ ਸੰਸਾਰ ਦੇ ਦਰਖਤ ਨੂੰ ਸ਼ਕਤੀ ਕਿਉਂਕਿ ਉਹ ਤਨਾ ਹੈ। ਉਹ ਤਾਂ ਹੀ ਰੋਜੀ ਪਹੁੰਚਾ ਪਾਉਂਦਾ ਕਿਉਂਕਿ ਉਹ ਤਨਾ ਹੈ। ਤਾਂ ਹੀ ਉਸ ਵਿੱਚੋਂ ਜੀਵਨ ਨਿਕਲਦਾ ਕਿਉਂਕਿ ਉਹ ਤਨਾ ਹੈ। ਸਗਲ ਸਮੱਗਰੀ ਜਾਂ ਕਾ ਤਨਾ, ਤਨ ਸਰੀਰ ਨੂੰ ਵੀ ਕਹਿੰਦੇ ਨੇ, ਸਾਰੇ ਸਰੀਰ ਉਸ ਦੇ ਨੇ।
ਆਪਣ ਜਸ ਆਪ ਹੀ ਸੁਣਾ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਆਪਣੇ ਜਸ ਨੂੰ ਆਪ ਹੀ ਸੁਣਦਾ ਹੈ। ਜਸ ਕਰਨ ਵਾਲਾ ਵੀ ਆਪ ਹੈ, ਸੁਣਨ ਵਾਲਾ ਵੀ ਆਪ ਹੈ। ਅਗਲੀ ਪੰਕਤੀ ਚ ਕਹਿੰਦੇ ਹਨ, ਭਾਈ
ਆਵਣ ਜਾਣ ਇੱਕ ਖੇਲ ਬਣਾਇਆ,
ਜਨਮ ਲੈ ਕੇ ਆਉਣਾ, ਉਮਰਾਂ ਭੋਗਣੀ ਤੇ ਸੰਸਾਰ ਤੋਂ ਚਲੇ ਜਾਣਾ, ਇਹ ਆਉਣ ਜਾਣ ਦਾ ਉਸਨੇ ਖੇਲ ਬਣਾਇਆ। ਖੇਲ ਹੈ ਉਸਦੀ, ਇਹ ਸਾਡੇ ਲਈ ਤਾਂ ਮੌਤ ਤੇ ਜਨਮ ਹੈ ਨਾ, ਪਰ ਉਸ ਲਈ ਇੱਕ ਖੇਡ ਹੈ। ਉਹਨੇ ਇਹ ਖੇਲ ਬਣਾਇਆ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਆਪ ਕਿ ਜੀਵ ਸੰਸਾਰ ਤੇ ਆਉਂਦੇ ਰਹਿੰਦੇ ਨੇ, ਜੀਵ ਹੀ ਜਾਂਦੇ ਨੇ ਤੇ ਚਲੇ ਜਾਂਦੇ ਨੇ, ਬਸ ਇਹ ਉਸਦੀ ਖੇਡ ਹੈ। ਜਿਵੇਂ ਤੁਸੀਂ ਲੋਕ ਦੇਖਦੇ ਹੋ ਟ੍ਰੇਨਾਂ ਦੇ ਸਟੇਸ਼ਨ ਬਣੇ ਨੇ, ਕੋਈ ਉੱਤਰ ਰਿਹਾ ਹੈ, ਕੋਈ ਚੜ੍ਹ ਰਿਹਾ ਹੈ, ਕੋਈ ਸਫ਼ਰ ਕਰ ਰਿਹਾ ਹੈ, ਕੋਈ ਕਿਸੇ ਸਟੇਸ਼ਨ 'ਤੇ ਉੱਤਰ ਜਾਂਦਾ, ਕੋਈ ਕਿਸੇ 'ਤੇ ਉੱਤਰ ਜਾਂਦਾ। ਇੱਕ ਜਗ੍ਹਾ ਐਸੀ ਵੀ ਆਉਂਦੀ ਜਿੱਥੇ ਜਾ ਕੇ ਸਾਰੀ ਟ੍ਰੇਨ ਖਾਲੀ ਹੋ ਜਾਂਦੀ। ਐਸੀ ਗੱਲ ਨੂੰ ਤੁਸੀਂ ਮਹਾਂਪਰਲੋ ਕਹਿ ਸਕਦੇ ਹੋ, ਪਰਲੋ ਕਹਿ ਸਕਦੇ ਹੋ, ਪਰਲੋ ਕਹਿ ਸਕਦੇ ਹੋ। ਟ੍ਰੇਨ ਤਾਂ ਹੈ ਪਰ ਸਵਾਰੀ ਕੋਈ ਨਹੀਂ, ਇਹ ਪਰਲੋ ਹੈ। ਕਦੇ ਐਸਾ ਸਮਾਂ ਵੀ ਆ ਸਕਦਾ ਹੈ ਕਿ ਟ੍ਰੇਨ ਵੀ ਨਾ ਰਹੇ, ਫਿਰ ਮਹਾਂਪਰਲ ਹੋ ਜਾਏਗੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਉਹਨੇ ਇੱਕ ਖੇਲ ਬਣਾਇਆ ਸੰਸਾਰ 'ਤੇ। ਜੀਵ ਆਉਂਦੇ ਨੇ, ਜਿਉਂਦੇ ਨੇ ਤੇ ਚਲੇ ਜਾਂਦੇ ਨੇ, ਆਉਣ ਜਾਣ ਦਾ ਉਸਦਾ ਇੱਕ ਖੇਲ ਹੈ।
ਆਗਿਆਕਾਰੀ ਕਿੰਨੀ ਮਾਇਆ,
ਉਸਨੇ ਮਾਇਆ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ ਔਰ ਮਾਇਆ ਕਰਕੇ ਉਹ ਇਸ ਸੰਸਾਰ ਦੀ ਖੇਡ ਨੂੰ ਖੇਡਦਾ ਹੈ।
ਸਭ ਕਾ ਮਦ ਅਲਿਪਤੋ ਰਹਾ,
ਹੈ ਤਾਂ ਉਹ ਸਾਰਿਆਂ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਨੇ, ਪਰ ਅਲਿਪਤੋ ਰਹਾ ਅਸੰਗ ਹੈ, ਉਹ ਵਿੱਚ ਹੋ ਕੇ ਵੀ ਵੱਖ ਹੈ, ਉਹ ਨਿਰਲੇਪ। ਇਸ ਲਈ ਉਸਨੂੰ ਕਹਿੰਦੇ ਨੇ ਉਹ ਨਿਰਲੇਪ ਹੈ, ਅਸੰਗ ਹੈ, ਨਿਰਵਾਣ ਹੈ, ਕਿਉਂਕਿ ਉਹ ਤੁਹਾਡੇ ਵਿੱਚ ਹੁੰਦਾ ਹੋਇਆ ਵੀ ਤੁਹਾਡੇ ਤੋਂ ਬਾਹਰ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਕਹਿ ਮੱਧ ਅਲਿਪਤੋ ਰਹਿ, ਉਹ ਸਾਰਿਆਂ ਦੇ ਵਿੱਚ ਵੀ ਹੈ ਔਰ ਸਾਰਿਆਂ ਤੋਂ ਬਾਹਰ ਵੀ ਹੈ।
ਜੋ ਕੁਛ ਕਹਿਣਾ ਸੋ ਆਪੇ ਕਹਾ,
ਜੋ ਕੁਛ ਉਹਨੇ ਸੰਸਾਰ ਨੂੰ ਹੁਕਮ ਦੇਣਾ ਹੈ ਉਹ ਆਪ ਹੁਕਮ ਦਿੰਦਾ ਹੈ। ਉਸ ਦੇ ਹੁਕਮ ਵਿੱਚ ਤਮਾਮ ਜੀਵ ਉਹੀ ਕੁਝ ਕਰਨ ਲੱਗ ਜਾਂਦੇ ਨੇ ਜੋ ਉਸਦਾ ਹੁਕਮ ਹੁੰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹੇ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਏ। ਹਵਾ ਉਸਦੇ ਹੁਕਮ ਵਿੱਚ ਹੈ, ਸੂਰਜ ਉਸਦੇ ਹੁਕਮ ਵਿੱਚ ਹੈ, ਚੰਦਰਮਾ ਉਸਦੇ ਹੁਕਮ ਵਿੱਚ ਹੈ, ਤਮਾਮ ਜੀਵ ਪਾਣੀ ਉਸਦੇ ਹੁਕਮ ਵਿੱਚ ਹੈ, ਜੀਵ ਉਸਦੇ ਹੁਕਮ ਵਿੱਚ ਨੇ। ਆਪ ਬਾਣੀ 'ਚ ਪੜ੍ਹਦੇ ਹੋ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਕ ਦਰੀਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਸਗਲਿਆਂ ਪਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਉਸਦੇ ਇੱਕ ਇੱਕ ਰੋਮ ਦੇ ਬਰਾਬਰ ਕਿੰਨੇ ਹੀ ਰਾਮ ਨੇ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ, ਕੇਤੇ ਨੱਚੈ ਮੰਗਤੇ ਗਿੜਮੜ ਪੂਰੈ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ, ਬੋਲੈ ਰਾਜੇ ਰਾਣੀਆਂ ਗਾਵੈ ਰਾਜੇ ਰਾਣੀਆਂ, ਬੋਲੈ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿਤਨ ਪਾਈਏ ਨਾਨਕਾ ਛੇਤਨ ਹੋਵੈ ਸ਼ਾਰ। ਫਿਰ ਆਪ ਕਹਿੰਦੇ ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਗਿਆਨ ਨੂੰ ਕਹਿਣਾ ਵੀ ਲੋਹੇ ਨੂੰ ਖਾਣ ਦੇ ਬਰਾਬਰ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਕਰਮ ਮਿਲੇ ਤਪਾਈਆ ਹੋਰ ਹਿਕਮਤ ਹੁਕਮ ਖੁਆਰ। ਜੇ ਕਿਰਪਾ ਹੋ ਜਾਏ ਤਾਂ ਗਿਆਨੀ ਹੋ ਜਾਂਦਾ, ਜੇ ਕਿਰਪਾ ਨਹੀਂ ਤਾਂ ਕੋਈ ਗਿਆਨ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਜੋ ਕੁਛ ਕਹਿਣਾ ਸੋ ਆਪੇ ਕਹਿ, ਜੋ ਕੁਝ ਕਹਿਣਾ ਹੈ ਉਹ ਆਪ ਹੀ ਕਹਿੰਦਾ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ,
ਆਗਿਆ ਆਵੇ ਆਗਿਆ ਜਾਏ।
ਉਸਦੀ ਆਗਿਆ ਵਿੱਚ, ਹੁਕਮ ਵਿੱਚ ਜੀਵ ਸੰਸਾਰ 'ਤੇ ਆਉਂਦੇ ਨੇ, ਉਸਦੀ ਆਗਿਆ ਵਿੱਚ ਜੀਂਦੇ ਨੇ, ਉਸਦੀ ਆਗਿਆ ਵਿੱਚ ਹੀ ਸੰਸਾਰ ਤੋਂ ਚਲੇ ਜਾਂਦੇ ਹਨ।
ਨਾਨਕ ਜਾਂ ਭਾਵੇ ਤਾਂ ਲਏ ਸਮਾਏ।
ਜਦੋਂ ਉਸਨੂੰ ਕੋਈ ਭਾ ਜਾਏ, ਚੰਗਾ ਲੱਗ ਜਾਏ, ਉਹਨੂੰ ਫਿਰ ਆਪਣੇ ਵਿੱਚ ਸਮਾ ਲੈਂਦਾ, ਅਭੇਦ ਕਰ ਲੈਂਦਾ ਹੈ।
ਇਸ ਤੇ ਹੋਏ ਸੋ ਨਾਹੀਂ ਬੁਰਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਇਸ ਪਰਮੇਸ਼ਵਰ ਤੋਂ ਜੋ ਕੁਝ ਹੁੰਦਾ ਹੈ ਉਹ ਬੁਰਾ ਨਹੀਂ ਹੈ, ਉਹ ਜੋ ਕੁਝ ਕਰਦਾ ਹੈ ਚੰਗਾ ਹੀ ਕਰਦਾ ਹੈ।
ਓਰਾ ਕਹੋ ਕਿਨੈ ਕਛ ਕਰਾ।
ਉਸ ਪਰਮੇਸ਼ਵਰ ਤੋਂ ਉਰੇ ਇਸ ਸੰਸਾਰ 'ਤੇ ਕਿਸੇ ਜੀਵ ਨੇ ਕੁਝ ਕੀਤਾ ਹੈ ਐਸਾ ਜੋ ਉਹ ਕਰ ਰਿਹਾ ਹੈ, ਜੀਵ ਨਹੀਂ ਕਰ ਸਕੇਗਾ, ਕਿਉਂਕਿ ਜੀਵ ਤਾਂ ਆਖਰ ਜੀਵ ਹੈ, ਇਹ ਤਾਂ ਮਿਟੇਗਾ ਵੀ, ਇਹ ਫਿਰ ਸਾਜਿਆ ਜਾਏਗਾ। ਉਹੀ ਕੁਝ ਕਰ ਪਾਉਂਦਾ ਹੈ, ਉਸ ਤੋਂ ਉਰੇ ਕਿਸੇ ਨੇ ਕੁਝ ਕੀਤਾ ਨਹੀਂ, ਨਾ ਕੋਈ ਕਰੇਗਾ। ਸਰੂਰ ਪਾਤਸ਼ਾਹ ਜੀ ਕਹਿੰਦੇ ਹਨ,
ਆਪ ਭਲਾ ਕਰਤੂਤ ਅਤ ਨੀਕੀ।
ਉਹ ਆਪ ਬੜਾ ਚੰਗਾ ਹੈ, ਉਸਦੀ ਕਰਤੂਤ ਕਰਤੱਵਤਾ ਬੜੀ ਨੀਕੀ ਚੰਗੀ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹਨ,
ਆਪੇ ਜਾਣੈ ਆਪਣੇ ਜੀ ਕੀ।
ਉਹ ਆਪਣੇ ਅੰਦਰ ਦੀਆਂ ਗੱਲਾਂ ਨੂੰ ਆਪ ਹੀ ਜਾਣਦਾ ਹੈ।
ਆਪ ਸੱਚ ਧਾਰੀ ਸਭ ਸੱਚ।
ਉਹ ਆਪ ਸੱਚ ਹੈ ਅਤੇ ਉਸਦੀ ਧਾਰੀ ਪੈਦਾ ਕੀਤੀ ਹੋਈ ਬਣਾਈ ਇਹ ਸ੍ਰਿਸ਼ਟੀ ਸੱਚ ਹੈ। ਸਤਿਗੁਰੂ ਜੀ ਕਹਿੰਦੇ ਹਨ,
ਓਤ ਪੋਤ ਆਪਣ ਸੰਗਰਾਚ।
ਉਹ ਆਪ ਹੀ ਆਪਣੀ ਬਣਾਈ ਹੋਈ ਪ੍ਰਕਿਰਤੀ ਵਿੱਚ ਤਾਣੇ ਤੇ ਪੇਟੇ ਵਾਂਗ ਮਿਲ ਰਿਹਾ ਹੈ।
ਤਾਂ ਕਿ ਗਤ ਮਿੱਤ ਕਹੀ ਨਾ ਜਾਏ।
ਐ ਮਿੱਤਰ, ਉਸਦੀ ਗਤ ਰੀਤੀ ਨੂੰ, ਉਸਦੀ ਮਿੱਤ ਮਰਿਆਦਾ ਨੂੰ ਕੋਈ ਕਹਿ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਨ,
ਦੂਸਰ ਹੋਏ ਤਾਂ ਸੋਜੀ ਪਾਏ।
ਦੂਸਰਾ ਕੋਈ ਉਸ ਵਰਗਾ ਹੋਵੇ ਤਾਂ ਹੀ ਸੋਜੀ ਪਾਏ ਨਾ, ਉਸ ਵਰਗਾ ਕੋਈ ਹੈ ਨਹੀਂ, ਇਸ ਲਈ ਜੀਵ ਨੂੰ ਸੋਝੀ ਵੀ ਨਹੀਂ ਹੁੰਦੀ।
ਤਿਸ ਕਾ ਕੀਆ ਸਭ ਪ੍ਰਵਾਨ।
ਜੋ ਉਸਦਾ ਕੀਤਾ ਹੁੰਦਾ ਹੈ ਉਹ ਸਭ ਪ੍ਰਵਾਨ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੀਵ ਨੂੰ ਪ੍ਰਵਾਨ ਕਰਨਾ ਪੈਂਦਾ ਹੈ, ਇਸ ਸਹੀ ਢੰਗ ਨਾਲ ਪ੍ਰਵਾਨ ਕਰ ਲਏ ਤਾਂ ਠੀਕ, ਨਹੀਂ ਤਾਂ ਉਹ ਮਨਾ ਲੈਂਦਾ ਹੈ। ਉਹ ਜੋ ਉਹ ਕਰਦਾ ਹੈ ਉਹੀ ਪ੍ਰਮਾਣਿਕ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ,
ਗੁਰਪ੍ਰਸਾਦ ਨਾਨਕ ਇਹੋ ਜਾਣ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਦੀ ਕਿਰਪਾ ਨਾਲ ਮੈਂ ਇਹ ਗੱਲ ਜਾਣ ਪਾਇਆ ਹਾਂ ਕਿ ਉਸ ਪਰਮੇਸ਼ਵਰ ਦਾ ਕੀਤਾ ਜੋ ਕੁਝ ਹੁੰਦਾ ਹੈ ਉਹੀ ਪ੍ਰਵਾਨ ਹੁੰਦਾ ਹੈ।
ਜੋ ਜਾਣੈ ਤਿਸ ਸਦਾ ਸੁਖ ਹੋਏ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ, ਕਿ ਜੋ ਇਹਨਾਂ ਉਪਰੋਕਤ ਜਿਤਨੀਆਂ ਵਿਚਾਰਾਂ ਗੁਰੂ ਪਾਤਸ਼ਾਹ ਨੇ ਇਸ ਅਸ਼ਟਪਦੀ ਵਿੱਚ ਕਹੀਆਂ ਨੇ, ਜੋ ਇਹਨਾਂ ਸਾਰੀਆਂ ਵਿਚਾਰਾਂ ਨੂੰ ਜਾਣ ਲੈਂਦਾ ਹੈ ਉਸ ਨੂੰ ਸਦਾ ਹੀ ਸੁੱਖ ਮਿਲਦਾ ਹੈ।
ਆਪ ਮਿਲਾਏ ਲਏ ਪ੍ਰਭ ਸੋਏ।
ਉਹ ਪ੍ਰਭੂ ਫਿਰ ਉਸ ਵਿਅਕਤੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਉਹ ਧਨਵੰਤ ਕੁਲਵੰਤ ਪਤਵੰਤ।
ਜਿਹੜਾ ਵਿਅਕਤੀ ਇਹਨਾਂ ਵਿਚਾਰਾਂ ਨੂੰ ਸਮਝ ਕੇ ਨਿਰੰਕਾਰ ਨਾਲ ਮਿਲ ਜਾਏਗਾ, ਗੁਰੂ ਪਾਤਸ਼ਾਹ ਕਹਿੰਦੇ ਉਹੀ ਅਸਲ ਧਨ ਵਾਲਾ ਹੈ। ਧਨਵੰਤ ਕੁਲਵੰਤ ਚੰਗੀ ਕੁਲ ਵਾਲਾ ਹੈ, ਪਤਵੰਤ ਚੰਗੀ ਇੱਜ਼ਤ ਵਾਲਾ ਹੈ। ਅਗਲੀ ਪੰਕਤੀ 'ਚ ਕਹਿੰਦੇ ਹਨ,
ਜੀਵਨ ਮੁਕਤ ਜਿਸ ਹਿਰਦੇ ਭਗਵੰਤ।
ਜਿਸ ਦੇ ਹਿਰਦੇ ਵਿੱਚ ਉਹ ਭਗਵੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਆ ਗਿਆ, ਉਹ ਵਿਅਕਤੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਜੀਵਨ ਮੁਕਤ ਹੋ ਜਾਂਦਾ ਹੈ।
ਧਨ 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 ਜਨ ਆਇਆ।
ਮਨ ਬਾਣੀ ਤੇ ਸਰੀਰ ਕਰਕੇ ਉਸਦਾ ਸੰਸਾਰ ਤੇ ਆਉਣਾ ਧਨ ਹੈ। ਧਨ 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 ਜਨ ਆਇਆ, ਉਹਦਾ ਪਿਤਾ ਧਨ, ਉਹਦੀ ਮਾਤਾ ਧਨ, ਉਸ ਜਨ ਦਾ ਆਉਣਾ ਸੰਸਾਰ 'ਤੇ ਧਨ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚ ਹੋ ਗਿਆ ਗੁਮਾਨ। ਗੁਰੂ ਪਾਤਸ਼ਾਹ ਕਹਿੰਦੇ ਭਾਈ ਪੱਕੀ ਗੱਲ ਇਹ ਨਿਸ਼ਚੇ ਜਾਣੋ ਕਿ ਐਸੇ ਵਿਅਕਤੀ ਦਾ ਸੰਸਾਰ 'ਤੇ ਆਉਣਾ ਧਨ ਹੈ। ਧਨ 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 ਜਨ ਆਇਆ, ਅਗਲੀ ਪੰਕਤੀ ਚ ਕਹਿੰਦੇ ਹਨ,
ਜਿਸ ਪ੍ਰਸਾਦ ਸਭ ਜਗਤ ਤਰਾਇਆ,
ਜਿਸ ਦੀ ਪ੍ਰਸਾਦ ਕਿਰਪਾ ਨਾਲ ਸਾਰੇ ਜਗਤ ਦਾ ਨਿਸਤਾਰਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਹਨ,
ਜਨ ਆਵਣ ਕਾ ਇਹ ਸੁਆਉ,
ਐਸੇ ਵਿਅਕਤੀ ਦੇ ਸੰਸਾਰ ਤੇ ਆਉਣ ਦਾ ਇਹ ਲਾਭ ਹੋਇਆ। ਸਤਿਗੁਰੂ ਜੀ ਕਹਿੰਦੇ ਹਨ, ਸੁਆਉ ਦਾ ਅਰਥ ਹੈ ਲਾਭ, ਐਸੇ ਵਿਅਕਤੀ ਦੇ ਆਉਣ ਦਾ ਸੰਸਾਰ ਤੇ ਇਹ ਲਾਭ ਹੋਇਆ। ਸਤਿਗੁਰੂ ਜੀ ਕਹਿ ਰਹੇ ਹਨ,
ਜਨ ਕੈ ਸੰਗ ਚਿਤ ਆਵੇ ਨਾਮ,
ਜਿਸ ਦੀ ਸੰਗਤ ਵਿੱਚ ਆ ਕੇ ਨਾਮ ਚਿੱਤ ਆਉਂਦਾ ਹੈ, ਉਸ ਵਿਅਕਤੀ ਦਾ ਸੰਸਾਰ ਤੇ ਆਉਣਾ ਧਨ ਹੈ। ਜਿਸ ਦੀ ਸੰਗਤ ਵਿੱਚ ਬੈਠੋ ਤੇ ਰੱਬ ਯਾਦ ਆਏ, ਜਿਸ ਨੂੰ ਮਿਲੋ ਉਹ ਚਿੱਤੇ ਆਏ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀ ਹੈ ਮੈਲ ਸਾਧ ਸੰਗ ਉੱਠਿਆ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਪਿਆਰਿਓ, ਕਿ ਉਸ ਦੇ ਆਉਣ ਦਾ ਸੰਸਾਰ ਤੇ ਇਹ ਲਾਭ ਹੈ ਕਿ ਜਨ ਕੈ ਸੰਗ ਚਿੱਤ ਆਵੇ ਨਾਉ, ਉਹਦੀ ਸੰਗਤ ਵਿੱਚ ਜਾ ਕੇ ਰੱਬ ਯਾਦ ਆਉਂਦਾ ਹੈ।
ਆਪ ਮੁਕਤ ਮੁਕਤ ਕਰੈ ਸੰਸਾਰ,
ਉਹ ਵਿਅਕਤੀ ਆਪ ਤਾਂ ਮੁਕਤ ਹੋ ਜਾਂਦਾ ਨਾਮ ਜਪ ਕੇ, ਪਰ ਉਹ ਜਿਹੜੇ ਉਹਦੇ ਨਾਲ ਸੰਸਾਰੀ ਲੋਕ ਜੁੜਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ, ਸੰਸਾਰ ਦੇ ਲੋਕਾਂ ਨੂੰ ਵੀ ਮੁਕਤ ਕਰ ਦਿੰਦਾ ਹੈ।
ਨਾਨਕ ਤਿਸ ਜਨ ਕੋ ਸਦਾ ਨਮਸਕਾਰ,
ਐਸੇ ਵਿਅਕਤੀ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸਾਡੀ ਸਦਾ ਹੀ ਨਮਸਕਾਰ ਹੈ, ਉਸ ਅੱਗੇ ਅਸੀਂ ਸਿਰ ਚੁਕਾਉਂਦੇ ਹਾਂ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।